ਆ ਗਈ ਮੈਂ ਦੱਸੋ, ਮੈਂ ਦੱਸਾਂ ਗਈ ਪਾਰ ਸਿੰਘ ਕੋਲੇ
ਸ਼ਕਾਰ
ਕਿਹੜਾ
ਸਲੋਕ ਚਲੇ ਗਿਆ ਪ੍ਰਧਾਨ ਜੀ? ਕੱਤੀ ਅੱਛਾ। ਸਰਵ ਬਾਧੇ ਨਾ ਕਿੰਚਿਤ ਚੇਦਨ ਕਿਮ ਚੇਤ ਤਦੇਵ ਤਤ ਭਾਸ਼ਾ ਏਵ ਅਤਰ ਵਿਦਯੰਤੇ ਨਿਵਾਦਮ ਤਾਵਤ ਅਸਤਿ ਹੀ। ਸਰਵ ਬਾਧੇ, ਸਰਵ ਬਾਧੇ ਮੈਂ ਸਭ ਕਾ, ਸਭ ਕਾ ਨਿਸ਼ੇਦ ਕਰ ਦੇਣੇ ਪਰ ਵੀ ਅਵਸ਼ਿਸ਼ਟ, ਆਪ ਕਾ ਜਦੋਂ ਨਿਸ਼ੇਦ ਹੋ ਗਿਆ ਤੇ ਕੁਛ ਤੋਂ ਬਚੇਗਾ, ਅਵਸ਼ਿਸ਼ਟ ਨਾ ਕਿੰਚਿਤ ਕੁਛ ਨਹੀਂ ਰਹਿਤਾ। ਜਦੋਂ ਸਾਰੇ ਪ੍ਰਪੰਚ ਦਾ ਨਿਸ਼ੇਧ ਕਰ ਦੋਗੇ ਤਾਂ ਬਾਕੀ ਕੀ ਬਚੇਗਾ? ਪ੍ਰਪੰਚ ਦੇ ਨਾਮ ਦੀ ਕੋਈ ਚੀਜ਼ ਬਚੀ ਨਹੀਂ। ਚੇਤ, ਜਦੀ ਐਸਾ ਕਹਤੇ ਹੋ, ਤੂੰ ਇਹ ਕਹਿ ਰਿਹਾ ਕਿ ਸਾਰੇ ਪ੍ਰਪੰਚ ਦਾ ਨਿਸ਼ੇਧ ਕਰਤਾ ਤਾਂ ਕੋਈ ਨੀ ਬਚਿਆ, ਜੇ ਤੁਸੀਂ ਐਸੇ ਕਹਿੰਦੇ ਹੋ। ਜਤ ਨਾ ਕਿੰਚਿਤ ਜੋ ਕੁਛ ਨਹੀਂ, ਅਰਥਾਤ ਨਾ ਕਿੰਚਿਤ ਸ਼ਬਦ ਸੇ ਜੋ ਚੇਤਨ ਕਹਾ ਜਾਤਾ ਹੈ, ਤਦੇਵ ਵੋਹੀ ਤਤ ਬ੍ਰਹਮ ਹੈ। ਕਹਿੰਦਾ ਜਿਹਨੂੰ ਕਹਿੰਦੇ ਕੁਛ ਨੀ ਰਹਿੰਦਾ ਉਦੋਂ ਬ੍ਰਹਮ ਰਹਿੰਦਾ ਹੈ। ਪ੍ਰਧਾਨ ਜੀ, ਪਹਿਲਾਂ ਤੁਸੀਂ ਵਿਚਾਰ ਸਾਗਰ ਚ ਕਿੰਨੇ ਪ੍ਰਮਾਣ ਦੱਸੇ ਸੀ? 6, ਠੀਕ ਹੈ। ਉਹ 6 ਪ੍ਰਮਾਣ ਕਿਉਂ ਦੱਸੇ ਸੀ? ਫਿਰ ਉਹਨਾਂ ਕਹਿੰਦੇ, ਪਹਿਲਾਂ ਕਹਿੰਦੇ ਸੀ ਜਿਹੜਾ ਬ੍ਰਹਮ ਹੈ ਨਾ ਉਹ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ, ਠੀਕ ਹੈ। ਫਿਰ ਪ੍ਰਮਾਣ ਕਿਉਂ ਦੱਸੇ ਜਦੋਂ ਬ੍ਰਹਮ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ? ਤੇ ਫਿਰ 6 ਪ੍ਰਮਾਣ ਦੱਸਣ ਦੀ ਕੀ ਲੋੜ ਸੀ? ਇਸ ਵਾਸਤੇ ਦੱਸਿਆ ਸੀ ਕਿ ਇਹ ਜਿਹੜੇ ਪ੍ਰਮਾਣ ਹੈ ਨਾ ਇਹ ਤੁਹਾਨੂੰ ਕਿਹੜੀ ਚੀਜ਼ ਦਾ ਗਿਆਨ ਕਰਨਗੇ? ਇਹਨਾਂ ਚੀਜ਼ ਨਾਲ ਬਾਹਰਲੇ ਪਦਾਰਥਾਂ ਦਾ ਗਿਆਨ ਕਰਾਉਣਗੇ। ਪਹਾੜ ਤੋਂ ਧੂਆਂ ਨਿਕਲ ਰਿਹਾ ਤੇ ਕਿਹੜਾ ਗਿਆਨ ਹੋਇਆ ਅਗਨੀ ਦਾ? ਇਹ ਜਿਹੜੇ ਪ੍ਰਮਾਣ ਹੈ ਇਹ ਤੁਹਾਨੂੰ ਬਾਹਰ ਜਿਹੜੇ ਸੰਸਾਰ ਦਾ ਗਿਆਨ ਕਰਵਾਉਣਗੇ। ਇਸ ਵਾਸਤੇ ਦੱਸਿਆ ਵੀ ਇਹਨਾਂ ਦੇ ਪਿੱਛੇ ਨਹੀਂ ਲੱਗਣਾ। ਫਿਰ ਕਹਿਤਾ ਆਤਮਾ ਜਿਹੜਾ ਉਹ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ। ਕਿੱਦਾਂ ਵਿਸ਼ੇ ਨਹੀਂ ਹੈ ਦੱਸੋ? ਮੈਂ ਹੂੰ। ਫਿਰ ਕਿਹਾ ਉਹਨੂੰ ਮਨਸੇ ਵੀ ਨਹੀਂ ਜਾਣਾ ਜਾ ਸਕਦਾ, ਇੰਦਰੀਆਂ ਨਹੀਂ ਜਾ। ਜਤੋ ਵਾਚੋ ਨਿਵਰਤਨ ਤੇ ਅਪ੍ਰਾਪਿਆ ਮਨਸਾ ਸਾਹਾ, ਵੇਦ ਕੀ ਸੁਰਤੀ ਹੈ ਨਾ, ਜਤੋ ਵਾਚੋ ਨਿਵਰਤਨ ਤੇ ਅਪ੍ਰਾਪਿਆ ਮਨਸਾ ਸਾਹਾ। ਜੋ ਮਨ ਔਰ ਬਾਣੀ ਜਿਸ ਬ੍ਰਹਮ ਨੂੰ ਨਹੀਂ ਜਾਣ ਸਕਦੇ ਵਾਪਸ ਆ ਜਾਂਦੇ ਆ, ਉਹ ਆ ਬ੍ਰਹਮ ਹੈ। ਮਨ ਕਿਉਂ ਕਿਹਾ? ਬਾਣੀ ਨੇ ਕਿਹਾ ਤਾਂ ਵਾਕ ਇੰਦਰੀ ਕਰਮ ਇੰਦਰੀਆਂ ਪੂਰੀਆਂ ਹੋ ਗਈਆਂ। ਤੇ ਮਨ ਕਿਉਂ ਕਹਾ? ਮਨ ਇਸ ਵਾਸਤੇ ਕਿਹਾ ਕਿ ਜਿਹੜੇ ਪ੍ਰਮਾਣ ਹੈ ਉਹ ਤੇ ਬਾਹਰ ਦਾ ਗਿਆਨ ਕਰਾਉਣਗੇ, ਇਹ ਇੰਦਰੀਆਂ ਜਿਹੜੀਆਂ 5 ਕਰਮ ਗਿਆਨ ਇੰਦਰੀਆਂ ਬਾਹਰ ਦਾ ਗਿਆਨ ਕਰਾਉਣਗੀਆਂ, ਤੇ ਜਿਹੜਾ ਮਨ ਹੈ ਉਹ ਤੇ ਅੰਦਰ ਹੈ, ਤੇ ਜਿਹੜਾ ਅੰਦਰ ਬੈਠਾ ਆਪਦੇ ਕੋਲ ਜਦੋਂ ਉਹ ਨੀ ਗਿਆਨ ਕਰ ਸਕਦਾ ਤੇ ਇਹ ਫਿਰ ਕੀ ਕਰ ਲੈਣਗੀਆਂ? ਕਿ ਮਨ ਜਿਹੜਾ ਅੰਦਰ ਹੈ ਨਾ ਅੰਤਾ ਕਰਨ, ਤੇ ਮਨ ਜਿਹੜਾ ਆਤਮਾ ਵੀ ਅੰਦਰ ਹੈ, ਤੇ ਜਿਹੜਾ ਅੰਦਰ ਬੈਠਾ ਮਨ ਜਦੋਂ ਉਹਦਾ ਗਿਆਨ ਨਹੀਂ ਕਰ ਸਕਦਾ ਤੇ ਇੰਦਰੀਆਂ ਕਿਸੇ ਕਰ ਲੈਣਗੀਆਂ, ਤੇ ਫਿਰ ਕਿਸੇ ਗਿਆਨ ਹੋਏਗਾ? ਉਹਦਾ ਗਿਆਨ ਤਾਂ ਹੋਇਆ ਹੀ ਪਿਆ। ਥੋੜਾ ਜਿਹਾ ਇਕਾਂਤ ਚਿੱਤ ਹੋ ਕੇ, ਸ਼ਾਂਤ ਚਿੱਤ ਹੋ ਕੇ ਸੋਚੋ ਮੈਂ ਹੂੰ, ਕਿੱਦਾਂ ਕਹੋ ਨਾ ਤੁਸੀਂ, ਤੇ ਕਿਹੜੇ ਪ੍ਰਮਾਣ ਨਾਲ ਦੇਖਿਆ ਤੁਸੀਂ? ਕਿਹੜੀ ਅੱਖ ਨਾਲ, ਕਿਹੜੀ ਇੰਦਰੀ ਨਾਲ ਦੇਖਿਆ ਤੁਸੀਂ? ਇਹ ਜਿਹੜਾ ਮੈਂ ਹੂੰ ਇਹ ਕਿਹੜੇ ਪ੍ਰਮਾਣ ਨਾਲ ਜਾਣਿਆ? 6 ਪ੍ਰਮਾਣਾਂ ਚ ਕਿਹੜਾ ਪ੍ਰਮਾਣ ਤੁਸੀਂ ਲਗਾਇਆ? ਤੇ ਜਾਂ ਮਨ ਨਾਲ ਦੱਸਿਆ ਜਾਂ ਬੁੱਧੀ ਨਾਲ ਦੱਸਿਆ ਮੈਂ ਹੂੰ? ਕਿਸੇ ਦੀ ਜ਼ਰੂਰਤ ਨੀ ਪੈਂਦੀ ਮੈਂ ਹੂੰ। ਮਨ ਬੁੱਧੀ ਸਾਹਿਬ ਇੱਕ ਪਾਸੇ ਰਹਿ ਜਾਂਦੇ ਆ। ਤਾਂ ਉਹਨਾਂ ਕਿਹਾ ਇਹ ਉਹੀ ਕਹਿ ਰਹੇ ਆ, ਬਾਕੀ ਜਦੋਂ ਸਾਰਿਆਂ ਦਾ ਨਿਸ਼ੇਧ ਕਰਤਾ, ਜਤ ਨਾ ਕਿੰਚਿਤ ਜੋ ਕੁਛ ਨਹੀਂ ਅਰਥਾਤ ਨਾ ਕਿੰਚਿਤ, ਨਾ ਕਿੰਚਿਤ ਸ਼ਬਦ ਅਰਥ ਕੀ ਹੈ? ਨਾ ਕਿੰਚਿਤ ਸ਼ਬਦ ਸੇ ਜੋ ਚੇਤਨ ਕਹਿਆ ਜਾਤਾ ਹੈ, ਤਦੇਵ वो ही तत् ब्रह्म है, अंधा वो ही ब्रह्म है। अभिप्राय जे है कि कुछ भी अवशिष्ट नहीं रहता है, इस प्रकार कहने के लिए सबके अभाव को विषय करने वाला ज्ञान अर्थात चेतन अवश्य स्वीकार करना होगा। इस वास्ते ना किंचित शब्द से ज्ञान रूप चेतन साक्षी रूप से कहा गया। अत्र भाषा एवं सर्ववाद का साक्षी रूप प्रत्यक आत्मा में शब्द ही विद्यन्ते भिन्न भिन्न है। देखो की कह रहे, सर्ववाद का साक्षी रूप प्रत्यक आत्मा में शब्द ही विद्यन्ते भिन्न भिन्न है, अर्थात ना किंचित शब्द अथवा साक्षी शब्द। क्या ना क्या
आत्मा में शब्द है?
हाँ जी, हाँ जी, आत्मा में
शब्द ही,
शब्द ही जैसे को तार टूट गया जी।
अच्छा,
तू बैठ जाऊं जी, हूँ सुकून क्या है ना बर्बाद करना है ना, निंदर सिंह कर देगा। चल बस बस, हाँ इकतीस कर ले है। अच्छा देखे जी सब, अत्र भाषा एव मिले ठीक है। अच्छा आज देखे, अत्र भाषा एव सर्ववाद का साक्षी रूप प्रत्यक आत्मा में शब्द ही विद्यन्ते। वो कह रहा है आत्मा का जेड़ा भेद है ना, शब्द भेद है, आत्मा दे विच भेद नहीं। मतलब कहन दा कि देखो अर्थात ना किंचित शब्द अथवा साक्षी, चाहे ना किंचित कहो चाहे साक्षी कहो, है कि आत्मा ही। आत्मा नू आत्मा ना किंचित कहो। सतन साहब, सतन साहब की हाल है? बैठो इन बात इधर थोड़ा सा, चल बैठो। और जी मैंने साहब लगे पता चल गया पता जी, हाँ अर्थात ना किंचित शब्द अथवा साक्षी शब्द, चाहे आत्मा को ना किंचित कह दो या साक्षी कह दो, केड़ा ज्ञान होगा?
ना किंचित
ना किंचित कुछ नहीं है,
कुछ
नहीं। हाँ ना किंचित मैंने, किंचित मैंने ना कुछ, ना मैंने कुछ नहीं है, ठीक है कुछ नहीं है। मतलब आत्मा दे विच परपंच नाम दी कोई चीज नहीं है, चाहे ना किंचित कह दो चाहे आत्मा साक्षी कह दो, आत्मा कह लो ठीक है।
कोई पदार्थ है नहीं,
हाँ ना किंचित भी एक आत्मा का ना ही है, ठीक है ना। अर्थात ना किंचित शब्द अथवा साक्षी शब्द इत्यादि के शब्दों का ही भेद है, ठीक है ना। अर्थात चेतन का भेद नहीं, चाहे ना किंचित कह दो चाहे साक्षी कह दो चाहे आत्मा कह दो, उन्हें भेद नहीं होना। चेतन एक है, ये प्रायवाची शब्द कहते ना अपन, ये प्रायवाची शब्द है, भेद नहीं। इस वास्ते निर्बाध निर्बाधम तावत बाद रहित साक्षी चेतन तो अस्ति ही विद्यमान है ही। मतलब जरा बाद रहित हूं जो आप बात करांगे तो केड़ा करांगे, संसार का ही होगा, अपना तो हो नहीं सकता। जेड़ा बाद करने वाला है उदा बाद नहीं होएगा, अर्थ की होया फिर?
जेड़ा थो पैर है कुछ नहीं बचिया,
हाँ
वही ब्रह्म
बस। वो कौन कह रहा? हाँ तो मैं निषेध कर रहा हूँ, ये भी मैं नहीं, 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 ये भी मैं नहीं। की बोला? इंद्रिया मैं नहीं, कर्म इंद्रिया मैं नहीं, प्राण नहीं, ज्ञान इंद्रिया नहीं, फिर चतुष्टि अंतःकरण नहीं, मन बुद्धि चेतन का ये मैं नहीं। अपने आप का तो निषेध नहीं कर सकता, मैं नहीं हूँ, मैं नहीं है। वो कहेगा पैसे देने से ना, तो पैसे लेने आ गया तो वो अपने मुंडे नु कहिंदा कौन है? अल्लाह बा वो फलाना है, ओनू कह जाके ਮੈਂ ਘਰ ਫੋਨ ਕਰ ਉਹ ਘਰ ਨਹੀਂ
ਉਹ ਜਾ ਕੇ ਕਹਿੰਦਾ ਡੈਡੀ ਮੇਰਾ ਕਹਿੰਦਾ ਮੈਂ ਘਰ ਨਹੀਂ ਉਹ ਗੱਲ ਹੋ ਗਈ ਨਾ ਉਲਟਾ ਇਹੀ ਨਾ ਵੀ ਮੈਂ ਜਦੋਂ ਕਹੂੰਦੇ ਜੇ ਤੇ ਮੈਂ ਨਹੀਂ ਹੋਏ ਕਹਿ ਕੇ ਦਿਖਾਊਗੀ ਤੇ ਫਿਰ ਇਹਦਾ ਕੀ ਹੋਇਆ ਆਪਣੇ ਆਪ ਦਾ ਨਿਸ਼ੇਧ ਨਹੀਂ ਹੋ ਸਕਦਾ ਤੇ ਨਿਸ਼ੇਧ ਕਿਹਦਾ ਨਹੀਂ ਹੋਊਗਾ ਬ੍ਰਹਮ ਦਾ ਤੇ ਫਿਰ ਮੇਰਾ ਸ਼ੁਭ ਕੀ ਹੋਇਆ ਬਾਦ ਰਹੀ ਤਾਂ ਬ੍ਰਹਮ ਸਰੂਪ ਦੇਖੋ ਸੁਣਿਆ ਹੋਇਆ ਫਿਰ ਪਤਾ ਲੱਗ ਹੀ ਜਾਂਦਾ ਮੈਂ ਸਰ ਪਿੱਛੇ ਬੋਲ ਪਏ ਉਕਤ ਅਰਥ ਕੋ ਸੂਤੀ ਪ੍ਰਮਾਣ ਸੇ ਦ੍ਰਿੜ ਕਰਦੇ ਹੈ ਉਕਤ ਅਰਥ ਮੈਂ ਉਕਤ ਮੈਂ ਜਿਹੜਾ ਹੁਣ ਉੱਪਰ ਦੱਸਿਆ ਅਰਥ ਇਹਨੂੰ ਦ੍ਰਿੜ ਪੱਕਾ ਕਰਦੇ ਹੈ ਅਤੇਵ ਸੁਰਤੀਰ ਬਾਧਿਅਮ ਬਾਧਿਤਵਾ ਸ਼ੇਸ਼ਯਤਯਦ ਸਾ ਏਸ਼ ਨੇਤੀ ਨੇਤੀ ਇਤੀ ਆਤਮਾ ਏਤਦ ਵਿਆਵ੍ਰਿਤੀ ਰੂਪਤਾ ਦੇਖੋ ਨੇਤੀ 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 ਦਾ ਕੀ ਅਰਥ ਹੈ ਨਾ ਇਤੀ ਨਾ ਇਤੀ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਤੇ ਕਿੱਥੇ ਜਾ ਕੇ ਟਿਕੋਗੇ ਬਸ ਜਿਹੜਾ ਨਿਸ਼ੇਧ ਕਰਨ ਵਾਲਾ ਹੈ ਨਾ ਉਹ ਹੀ ਰਹਿ ਜਾਏਗਾ ਬਾਕੀ ਸਭ ਇਹਦਾ ਅਰਥ ਕੀ ਹੋਇਆ ਫਿਰ ਮੇਰਾ ਪਰਲੇ ਕਾਲ ਵਿਚ ਵੀ ਨਾਸ ਨਹੀਂ ਹੋਣੇ ਵਾਲਾ ਮੇਰਾ ਪਰਲੇ ਵਿਚ ਵੀ ਨਾਸ ਨਹੀਂ ਹੋਊਗਾ ਅਤ ਏਵ ਇਸ ਲਈ ਦੇਖੋ ਅਤਾ ਏਵ ਇਸ ਲਈ ਜਿਸ ਕਾਰਨ ਸੇ ਸਾਕਸ਼ੀ ਚੇਤਨ ਬਾਧ ਰਹਿਤ ਹੈ ਇਸ ਲਈ ਠੀਕ ਹੈ ਸਾਕਸ਼ੀ ਚੇਤਨ ਜੋ ਬਾਧ ਰਹਿਤ ਹੈ ਇਸ ਲਈ ਸਾ ਏਸ਼ ਨਾ ਇਤੀ ਨਾ ਇਤੀ ਆਤਮਾ ਦੇਖੋ ਵਹ ਸੁਰਤੀ ਪ੍ਰਸਿੱਧ ਜਹਿ ਪ੍ਰਤਕਸ਼ ਸਿੱਧ ਆਤਮਾ ਆਰੋਪਿਤ ਅਨਾਤਮਾ ਕੇ ਨਿਸ਼ੇਧ ਅਰਥਾਤ ਜਹ ਆਤਮਾ ਨਹੀਂ ਇਸ ਪ੍ਰਕਾਰ ਕਾ ਪ੍ਰਕਾਰ ਬਾਧ ਦੁਆਰਾ ਅਧਿਸ਼ਠਾਨ ਰੂਪ ਸੇ ਸਿੱਧ ਹੈ ਉਹ ਜਿਹੜਾ ਬਾਧ ਕਰ ਰਿਹਾ ਹੈ ਉਹਦੇ ਸਥਾਨ ਹੈ ਉਹਦਾ ਬਾਧ ਕਿੱਦਾਂ ਹੋਜੂਗਾ ਰੱਸੀ ਦਾ ਥੋੜੀ ਬਾਧ ਹੋਜੂ ਸਰਪ ਦਾ ਬਾਧ ਹੋਊਗਾ ਜਿਸ ਭੁਲੇਖਾ ਪਿਆ ਰੱਸੀ ਦਾ ਅਧਿਸ਼ਠਾਨ ਹੈ ਇਤੀ ਸੁਰਤੀ ਜਾਂ ਸੁਰਤੀ ਵਚਨ ਅਤਦ ਵਿਆਵ੍ਰਿਤੀ ਰੂਪਤਾ ਅਨਾਤਮ ਪਦਾਰਥ ਦਾ ਨਿਰਾਕਰਣ ਦੁਆਰਾ ਬਾਧਿਤਵ ਬਾਧਿਤਵ ਨਿਸ਼ੇਧ ਯੋਗ ਸੰਪੂਰਨ ਅਨਾਤਮ ਵਸਤੂ ਕਾ ਬਾਧ ਕਰਕੇ ਅਰਥਾਤ ਨਿਸ਼ੇਧ ਕਰਕੇ ਅਧ ਨਿਸ਼ੇਧ ਕਰਨੇ ਕੋ ਸ਼ਕਯ ਅਸ਼ਕਯ ਅਸ਼ਕ ਮਨ ਜਿਹਦਾ ਨਿਸ਼ੇਧ ਨਾ ਹੋ ਸਕਦਾ ਹੋਵੇ ਨਿਸ਼ੇਧ ਕਰਨੇ ਕੋ ਅਸ਼ਕ ਪ੍ਰਤਗ ਸਰੂਪ ਆਤਮਾ ਕੋ ਸ਼ੇਸ਼ਤੀ ਅਵਸ਼ੇਸ਼ ਰੱਖਤੀ ਹੈ ਕੀ ਕਹਿ ਰਹੇ ਕਹਿ ਰਹੇ ਸਾਰਿਆਂ ਦਾ ਨਾ ਇਤੀ ਨਾ ਇਤੀ ਨਾ ਇਤੀ ਕਰਕੇ ਨਿਸ਼ੇਧ ਕਰਤਾ ਠੀਕ ਹੈ ਨਾ ਫਿਰ ਆਪਣੇ ਸਰੂਪ ਦਾ ਕਿੱਦਾਂ ਨਿਸ਼ੇਧ ਕਰੂਗਾ ਕੋਈ ਮੈਂ ਨਹੀਂ ਹੂੰ ਕਹਿ ਸਕਦਾ ਕੋਈ ਸੁੱਤਾ ਪਿਆ ਬੰਦਾ ਜਿੰਨੀ ਮਰਜ਼ੀ ਗਾੜੀ ਨੀਂਦ ਸੁੱਤਾ ਹੋਏ ਆਵਾਜ਼ ਮਾਰ ਦੋ ਹਾਂ ਕੀ ਗੱਲ ਫੜ ਬੋਲ ਪਊਗਾ ਕਿਉਂ ਬੋਲ ਪਏਗਾ ਉਦੋਂ ਉਸਨੇ ਕਿਹੜੇ ਪ੍ਰਮਾਣ ਸਿੱਧ ਕੀਤਾ ਵੀ ਮੈਂ ਹੂੰ ਕਿਹੜੇ ਮਨ ਦੇ ਨਾਲ ਜਾਂ ਬੁੱਧੀ ਨਾਲ ਜਾਣਿਆ ਵੀ ਮੈਂ ਹੂੰ ਤਾਂ ਆਵਾਜ਼ ਦਿੱਤੀ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਨਾ ਮਨ ਦੀ ਜ਼ਰੂਰਤ ਹੈ ਨਾ ਬੁੱਧੀ ਦੀ ਆਪਣੇ ਆਪ ਨੂੰ ਜਾਣਨ ਵਾਸਤੇ ਬਸ ਸੁਤਾ ਸਿੱਧ ਸਿੱਧ ਹੈ ਉਹਨੂੰ ਸਿੱਧ ਕਰਨ ਦੀ ਕੀ ਜ਼ਰੂਰਤ ਹੈ ਉਹਦੇ ਨਾਲ ਸਗੋਂ ਸਾਰਾ ਸੰਸਾਰ ਸਿੱਧ ਹੋਏਗਾ ਅੱਛਾ ਸੂਰਜ ਦੇਖ ਰਹੇ ਜੀ ਕਿਹਨੇ ਸਿੱਧ ਕੀਤਾ ਉਹਨੂੰ ਆਪਾਂ ਕੀਤਾ ਮੈਂ ਕਰ ਰਿਹਾ ਸੂਰਜ ਚੜ ਗਿਆ ਤੇ ਸੂਰਜ ਜਦੋਂ ਚੜਦਾ ਹੈ ਨਾ ਫਿਰ ਇਹ ਨੀ ਕੋਈ ਪੁੱਛਦਾ ਪ੍ਰਕਾਸ਼ ਹੋ ਗਿਆ ਕਿ ਨਹੀਂ ਜਦੋਂ ਚੜੇਗਾ ਪ੍ਰਕਾਸ਼ ਤੇ ਹੋਣਾ ਹੀ ਹੋਣਾ ਇਤਨਾ ਜ਼ਰੂਰ ਪੁੱਛਣਾ ਸੂਰਜ ਚੜ ਗਿਆ ਤੇ ਸੂਰਜ ਚੜ ਗਿਆ ਫਿਰ ਇਹ ਨੀ ਪੁੱਛੇਗਾ ਪ੍ਰਕਾਸ਼ ਹੋ ਗਿਆ ਕਿਉਂ ਨੀ ਪੁੱਛਦਾ ਕਿਉਂਕਿ ਪ੍ਰਕਾਸ਼ ਤੇ ਹੋਣਾ ਹੀ ਹੋਣਾ ਸੁਤੇ ਸਿੱਧ ਇਹ ਹਾਲ ਆਪਣਾ ਮੈਂ ਹੂੰ ਕਿਹੜੇ ਪ੍ਰਮਾਣ ਨਾਲ ਜਾਣਿਆ ਉਹ ਤਾਂ ਸੁਤਾ ਸਿੱਧ ਠੀਕ ਹੈ ਜੀ ਪੂਰਵ ਸ਼ਲੋਕ ਮੈਂ ਨੇਤੀ ਨੇਤੀ ਇਤਿਆਦਿਕ ਸੁਰਤੀ ਨਿਸ਼ੇਧ ਕਰਨ ਯੋਗ ਪਦਾਰਥ ਕਾ ਨਿਸ਼ੇਧ ਕਾ ਨਿਸ਼ੇਧ ਕਰਕੇ ਜਿਸ ਕਾ ਨਿਸ਼ੇਧ ਨਹੀਂ ਹੋ ਸਕਦਾ ਨੇਤੀ ਨੇਤੀ ਸਾਰੇ ਪਦਾਰਥਾਂ ਦਾ ਨਿਸ਼ੇਧ ਹੋ ਗਿਆ ਔਰ ਫਿਰ ਜਿਸ ਕਾ ਨਿਸ਼ੇਧ ਨਹੀਂ ਹੋ ਸਕਦਾ ਐਸੀ ਆਤਮ ਵਸਤੂ ਕੋ ਅਵਸ਼ੇਸ਼ ਰੱਖਦੀ ਹੈ ਸੁਰਤੀ ਉਹਨੂੰ ਬਾਕੀ ਰੱਖਣ ਲਈ ਹੈ ਬਾਕੀ ਸਾਰਿਆਂ ਦਾ ਨਿਸ਼ੇਧ ਹੋ ਗਿਆ ਜਹਾਂ ਕਿਹਾ ਗਿਆ ਉਸਨੇ ਬਾਅਦ ਅਰਥਾਤ ਨਿਸ਼ੇਧ ਕਰਨੇ ਕੋ ਸ਼ੱਕ ਕਿਸ ਪ੍ਰਕਾਰ ਕੀ ਵਸਤੂ ਹੈ
ਕੀ ਕਹਿ ਰਹੇ? ਕਹਿੰਦੇ ਜਿਹੜਾ ਨਿਸ਼ੇਧ ਕਰ ਰਹੇ ਗਏ ਉਹ ਵਸਤੂ ਕਿਹੜੀ ਕਿਸ ਪ੍ਰਕਾਰ ਦੀ ਹੈ, ਕਿੱਦਾਂ ਦੀ ਹੈ? ਇਸ ਵਾਰਤਾ ਕੋ ਕਹਿਣੇ ਕੀ ਇੱਛਾ ਉਤਪੰਨ ਹੋਣੇ ਪਰ ਉਹ ਦੋਨੋ ਪਦਾਰਥੋ ਕੇ ਵਿਭਾਗ ਕੋ ਦਿਖਾਤੇ ਹੈ। ਠੀਕ ਹੈ ਨਾ? ਇਦਮ ਰੂਪਮ ਤੂ ਜਦਿਆਵਤਾ ਉਕਤਮ ਸ਼ਕਯਤੇ ਖਿਲਮ ਅਸ਼ਕਯੋ ਹੀ ਅਨਿੰਦ ਰੂਪ ਅਨਿਦਮ ਰੂਪ ਤਾ ਆਤਮਾ ਬਾਦ ਵਰਜਿਤਾ। ਆਤਮਾ ਬਾਦ ਵਰਜਿਤਾ ਮੇਰੇ ਆਤਮਾ ਕਾ ਬਾਦ ਨਹੀਂ ਹੋ ਸਕਦਾ। ਠੀਕ ਹੈ ਨਾ? ਇਦਮ ਰੂਪਮ ਤੂ ਦ੍ਰਿਸ਼ ਰੂਪ ਸੇ ਅਨੁਭਵ ਕਾ ਵਿਸ਼ੇ ਹੋਣੇ ਵਾਲੇ। ਦ੍ਰਿਸ਼ ਰੂਪ ਦੋ ਚੀਜ਼ਾਂ ਹੁੰਦੀਆਂ ਨਾ, ਇੱਕ ਦ੍ਰਿਸ਼ ਇੱਕ ਦ੍ਰਸ਼ਟਾ। ਇੱਕ ਤਾਂ ਦ੍ਰਿਸ਼ ਹੈ, ਇੱਕ ਦ੍ਰਸ਼ਟਾ। ਇੱਕ ਦ੍ਰਿਸ਼ ਦ੍ਰਸ਼ਟਾ ਮੈਨੇ ਦੇਖਣ ਵਾਲਾ, ਤੇ ਜਿਨ੍ਹਾਂ ਨੂੰ ਦੇਖ ਰਿਹਾ ਹੈ ਉਹ ਦ੍ਰਿਸ਼
ਜੀ
ਦਰਸ਼ਨ। ਹਾਂ ਉਹ ਠੀਕ ਹੈ, ਤ੍ਰਿਪੁਟੀ ਤਾਂ ਹੀ ਬਣੇਗੀ ਹੈ ਨਾ। ਤੋ ਦ੍ਰਸ਼ਟਾ ਫਿਰ ਕਿਹਨੂੰ ਕਹਾਂਗੇ ਆਪਾਂ? ਇਹ ਸਰੀਰ ਨੂੰ, ਸਰੀਰ ਨੂੰ ਆਪਾਂ ਦੇਖ ਰਹੇ ਹਾਂ, ਇਹਦਾ ਵੀ ਮੈਂ ਦ੍ਰਸ਼ਟਾ ਹੂੰ। ਇਹ ਦ੍ਰਿਸ਼ ਨਹੀਂ ਹੈ, ਜੋ ਦ੍ਰਿਸ਼ ਹੋਗਾ ਜੜ ਹੋਗਾ, ਇਹ ਤਾਂ ਪਤਾ ਹੀ ਹੈ। ਇਹ ਕੈਸਾ ਹੈ? ਇਹਨੇ ਵਿਚਾਰੇ ਨੇ ਕਦੀ ਕੁਛ ਕਿਹਾ ਵੀ ਮੈਨੂੰ ਆਹ ਚੀਜ਼ ਲਿਆ ਦੋ, ਮੈਨੂੰ ਠੰਡ ਲੱਗਦੀ ਹੈ, ਮੈਨੂੰ ਪਿਆਸ ਲੱਗੀ ਆ ਜਾਂ ਕੁਛ? ਇਹ ਕੁਛ ਨੀ ਬੋਲਦਾ। ਪਿਆਸ ਜਦੋਂ ਲੱਗਦੀ ਹੈ ਪ੍ਰਾਣ ਬੋਲਣਗੇ, ਇਹ ਕੁਛ ਨੀ ਬੋਲਦਾ। ਮਨ ਨੂੰ ਠੰਡ ਲੱਗਦੀ, ਮਨ ਨੂੰ ਵਸਤੂ ਉਹ ਚਾਹੀਦੀ ਹੈ, ਉਹ ਚਾਹੀਦੀ ਹੈ। ਇਹਨਾਂ ਵਿਚਾਰੇ ਨੂੰ ਚੇਤਨ ਤੋਂ ਬਗੈਰ ਸੱਤਾ ਹੀ ਨੀ। ਹੁਣ ਪੱਖਾ ਖੜਾ ਹੈ, ਉਹ ਥੋੜੀ ਆਪਣੇ ਆਪ ਘੁੰਮੀ ਜਾਏਗਾ ਜਿੰਨਾ ਚਿਰ ਬਿਜਲੀ ਨੀ ਆਏਗੀ। ਉਹਨੂੰ ਆਤਮਾ ਦੀ ਸੱਤਾ ਸਪੂਰਨ ਹੈ, ਉਹ ਚੇਤਨ ਹੈ। ਚੇਤਨ ਕੀ ਤਰ੍ਹਾਂ ਹੈ, ਚੇਤਨ ਨਹੀਂ ਹੈ। ਇਹਦਾ ਆਭਾਸ ਤਾਂ ਹੀ ਕਹਿੰਦੇ ਨਾ, ਚੇਤਨ ਕਾ ਆਭਾਸ। ਚੇਤਨ ਨਹੀਂ ਹੈ ਉਹ, ਚੇਤਨ ਕਾ ਆਭਾਸ। ਹਾਂਜੀ ਹਾਂ, ਅਗਿਆਨ ਵੀ ਉਹ ਆਪਣੇ ਆਪ ਨੂੰ ਨੀ ਜਾਣ ਰਿਹਾ। ਜਦੋਂ ਉਹਨੂੰ ਪਿੱਛੋਂ ਪਤਾ ਲੱਗ ਗਿਆ ਵੀ ਮੇਰਾ ਜੀ ਮੈਨੂੰ ਜਿਹੜਾ ਕਰੰਟ ਮਿਲ ਰਿਹਾ ਜੈਸੇ ਪੱਖਾ ਹੈ, ਉਹ ਸਮਝ ਲੇ ਕਿ ਮੇਰੀ ਜਿਹੜੀ ਸ਼ਕਤੀ ਹੈ ਤੇ ਕੁਛ ਵੀ ਨਹੀਂ, ਇਹ ਜਿਹੜੀ ਪਿੱਛੋਂ ਜਿਹੜੀ ਉਹ ਆ ਰਹੀ ਹੈ ਬਿਜਲੀ, ਉਹ ਨਾ ਹੋਏ ਤੇ ਮੈਂ ਤਾਂ ਹੈ ਹੀ ਨਹੀਂ, ਆਪੇ ਕੰਮ ਬਣ ਜੇ। ਉਹ ਸਮਝੀ ਫਿਰਦਾ ਵੇਖ ਲਾ ਮੈਂ ਪੇਪਰ ਪਏ ਉਡਾ ਤੇ ਕਿ ਨਹੀਂ ਆਪਣੀ ਹਵਾ ਦੇ ਨਾਲ ਥੱਲੇ। ਇਹੀ ਹਾਲ ਕਿਹਦਾ ਬਸ ਕਰ। ਦ੍ਰਿਸ਼ ਰੂਪ ਸੇ ਅਨੁਭਵ ਕਾ ਵਿਸ਼ਾ ਹੋਣੇ ਵਾਲੇ ਸਰੂਪ ਜਿਸ ਕਾ ਐਸਾ ਦੇਹ ਆਦਿ ਰੂਪ। ਦੇਖੋ ਦ੍ਰਿਸ਼ ਰੂਪ ਮੇ ਕੌਣ ਹੈ? ਦੇਹ ਆਦਿ ਤੋਂ ਬਾਕੀ ਸਾਰੇ ਦੇ ਲੈਣਾ। ਹਾਂਜੀ, ਦੇਹ ਆਦਿ ਰੂਪ ਜਤ ਤਾਵਦ ਤਤ ਅਖਿਲਮ ਜੋ ਵੀ ਕੁਛ ਔਰ ਜਿਤਨੀ ਵੀ ਕੁਛ ਅਨਾਤਮਾ ਵਸਤੂ ਹੈ। ਜੋ ਵੀ ਕੁਛ ਔਰ ਜਿਤਨੀ ਵੀ ਕੁਛ ਅਨਾਤਮਾ ਵਸਤੂ ਹੈ, ਇਹ ਸਭ ਕਿਥੋਂ ਲੈ ਲੈਣਾ? ਇਦਮ ਰੂਪਮ ਤੂ, ਇਸ ਤੋਂ ਸਾਰੇ ਕੀ ਆ ਗਏ? ਜਦ ਜਦ ਜਾਵਦ ਤਤ ਅਖਿਲਮ, ਇਸ ਤੋਂ ਕੀ ਆ ਗਿਆ? ਜੋ ਵੀ ਕੁਛ ਔਰ ਜਿਤਨੀ ਵੀ ਕੁਛ ਅਨਾਤਮ ਵਸਤੂ ਹੈ, ਇਹ ਸਭ। ਠੀਕ ਹੈ ਜੀ। ਜਦ ਤੁਮ ਛੱਕੇ ਸੀ ਆਂਦਾ, ਇਹ ਸਰੀਰ, ਸੂਖਮ ਸਰੀਰ, ਕਾਰਨ ਸਰੀਰ, ਪੂਰਾ ਪ੍ਰਪੰਚ, ਇਹ ਤਿਆਗ ਸਕਦੇ ਜੇ ਤੁਸੀਂ। ਤੁਮ ਸ਼ੱਕ ਤੇ ਮਤਲਬ ਤਿਆਗਨੇ ਕੋ ਸ਼ੱਕ ਹੈ, ਇਹਨੂੰ ਤੁਸੀਂ ਤਿਆਗ ਸਕਦੇ ਜੇ ਆਪਣਾ ਸਰੂਪ। ਗਲਤੀ ਸੀ ਲਿਆਉਣੀ ਉਹਨੇ ਆਂਦਾ, ਜਿਹੜੇ ਦ੍ਰਿਸ਼ ਪ੍ਰਪੰਚ ਹੈ, ਜਿਹੜਾ ਤੁਹਾਡੇ ਕੋਲ ਅਲੱਗ ਵਸਤੂ ਹੈ, ਉਹਨੂੰ ਤਾਂ ਤੁਸੀਂ ਤਿਆਗ ਦੇ ਸਕਦੇ ਜੀ। ਜਿਹੜਾ ਤੁਹਾਡਾ ਆਪਣਾ ਸਰੂਪ ਹੈ, ਉਹਨੂੰ ਕਿੱਦਾਂ ਤਿਆਗ ਦੋਗੇ? ਦ੍ਰਿਸ਼ਟਾ ਜਿਹੜਾ ਦ੍ਰਿਸ਼ ਨੂੰ ਤਿਆਗ ਸਕਦਾ ਹੈ, ਆਪਣੇ ਆਪ ਨੂੰ ਥੋੜੀ ਤਿਆਗ ਦੇਗਾ। ਠੀਕ ਹੈ ਨਾ? ਇਹ ਸਾਰਾ ਦ੍ਰਿਸ਼ ਹੈ, ਤਿਆਗਨੇ ਕੋ ਸ਼ੱਕ ਹੈ। ਅਨਿਦਮ ਰੂਪ ਪ੍ਰਤੱਖ ਸਰੂਪ ਹੋਣੇ ਸੇ ਇਦਮ ਰੂਪ, ਦੇਖੋ ਇਦਮ ਰੂਪ ਪ੍ਰਤੱਖ ਰੂਪ ਮੈਨੇ ਅੰਤਰਾਤਮਾ ਰੂਪ ਕਰਕੇ ਜਾਣਨੇ ਜੋ ਅਯੋਗ ਸ਼ਾਸੀ ਚੇਤਨ ਅਸ਼ਕਯ ਤਿਆਗਨੇ ਕੋ ਸ਼ੱਕ ਨਹੀਂ। ਕਹਿੰਦਾ ਜਿਹੜਾ ਸ਼ਾਸੀ ਹੈ ਉਹਨੂੰ ਤੁਸੀਂ ਤਿਆਗ ਨਹੀਂ ਸਕਦੇ, ਪ੍ਰਤੱਖ ਆਪਣੇ ਆਪ ਨੂੰ ਤੁਸੀਂ ਤਿਆਗ ਨਹੀਂ ਸਕਦੇ, ਬਾਕੀ ਸਾਰੇ ਸੰਸਾਰ ਨੂੰ ਤਿਆਗ ਸਕਦੇ ਜੀ, ਕਿਉਂਕਿ ਤਿਆਗ ਕਰਨੇ ਵਾਲੇ ਕਾ ਸਰੂਪ ਹੋਣੇ ਸੇ। ਦੇਖ ਲੋ, ਤਿਆਗ ਕਰਨੇ ਵਾਲਾ ਤੇ ਆਪ ਹੀ ਹੈ, ਇਹ ਵੀ ਛੱਡਿਆ, ਇਹ ਵੀ ਛੱਡਿਆ, ਸਰੀਰ ਵੀ ਛੱਡ ਦਿੱਤਾ। ਜੋ ਵਿਸ਼ੇਸ਼ ਵਿੱਚ ਕਥਾ ਆਉਂਦੀ ਮਹਾਰਾਜ ਚੰਡਾਲ, ਮਹਾਰਾਣੀ ਚੰਡਾਲਾ ਔਰ ਸ਼ਿਖਰ ਧਵਜ ਦੀ, ਉਹ ਕਹਿੰਦੇ ਤੈਨੂੰ ਤੂੰ ਸਭ ਕੁਛ ਤਿਆਗ ਦੇ ਆਂਦਾ, ਮੈਂ ਰਾਜਪਾਟ ਤਿਆਗ ਕੇ ਆਇਆ, ਹੋਰ ਮੈਂ ਕੀ ਤਿਆਗਾ। ਆਂਦੀ ਜਿਹੜੀ ਤਿਆਗਣੇ ਵਾਲੀ ਚੀਜ਼ ਉਹ ਤੇ ਤਿਆਗੀ ਨੀ, ਤੂੰ ਆਪਣੇ ਪਤੀ ਨੂੰ ਗਿਆਨ ਕਰਾ ਰਹੀ ਹੋ। ਆਂਦੀ ਜਿਹੜੀ ਤਿਆਗਣੇ ਵਾਲੀ ਵਸਤੂ ਉਹ ਤਿਆਗੀ ਨੀ। ਆਂਦਾ ਲੈ ਫਿਰ ਸਰੀਰ ਮੈਂ ਤਿਆਗ ਦੇਣਾ ਹੁਣੇ। ਆਂਦੀ ਇਹ ਤੇਰਾ ਹੀ ਨੀ ਹੈ, ਜਿਹੜੀ ਤੇਰੀ ਆਪਣੀ ਵਸਤੂ ਉਹਦਾ ਤਿਆਗ ਕਰ, ਤੈਨੂੰ ਤਿਆਗੀ ਮੰਨੀ, ਘਰ ਛੱਡ ਕੇ ਆ ਗਿਆ, ਤੇਰਾ ਸੀ ਉਹ, ਮੈਂ ਪੈਲੀ ਛੱਡ ਕੇ ਆਇਆ ਨੀ, ਇੰਨੇ ਏਕੜ ਸੀ ਸਾਡੀ ਪੈਲੀ, ਉਹ ਟਰੈਕਟਰ ਸੀ, ਗੱਡੀਆਂ ਚੱਲਦੀਆਂ ਸੀ, ਮੈਂ ਛੱਡ ਕੇ ਆਇਆ। ਉਹਨੇ ਉਹ ਤੇਰੇ ਸੀ, ਤੇਰੇ ਨੀ ਸੀ ਉਹ, ਤੇਰੀ ਜਿਹੜੀ ਵਸਤੂ ਆ ਉਹ ਤਿਆਗ ਕਰੇਗਾ, ਤੂੰ ਤਿਆਗੀ ਕਰਾਏਗਾ, ਤੇ ਜਿਹੜੀ ਤੇਰੀ ਚੀਜ਼ ਹੈ ਹੀ ਨੀ ਉਹ ਤੂੰ ਤਿਆਗ ਦੇ, ਉਹ ਤਿਆਗ ਕਦਾ ਹੋ ਗਿਆ, ਆ ਮੈਂ ਕੁਟਿਆ ਤਿਆਗ ਨੀ, ਫਿਰ ਫਸ ਗਈ ਤੇਰੀ ਚੀਜ਼ ਹੈ, ਤੂੰ ਕੀ ਤਿਆਗਿਆ। ਆਪਣੀ ਜਿਹੜੀ ਚੀਜ਼ ਹੈ ਆਪਣਾ ਕੀ ਹੈ ਮਨ, ਕਹਿੰਦੇ ਮਨ ਨੂੰ ਤਿਆਗ, ਫਿਰ ਤੂੰ ਤਿਆਗੀ ਕਰਾਏਗਾ। ਜੇ ਤੂੰ ਮਨ ਨੂੰ ਤਿਆਗ ਨੀ ਸਕਦਾ, ਕਿਉਂ ਮਨ ਨੂੰ ਕਿਉਂ ਤਿਆਗ, ਮੈਂ ਇਹ ਚੀਜ਼ ਛੱਡੀ, ਮੈਂ ਇਹ ਛੱਡੀ, ਮੈਂ ਇਹ ਛੱਡੀ, ਇਹ ਕਿੰਨੇ ਤਿਆਗ ਕਰਾਇਆ ਮਨ ਨੇ, ਠੀਕ ਹੈ ਨਾ। ਜਿੱਦਾਂ ਆਪਾਂ ਕਿਸੇ ਜੀਵੀਦਾਰ ਦੇ ਕੰਡਾ ਲੱਗ ਜੇ, ਤੇ ਫਿਰ ਦੂਸਰਾ ਕੰਡਾ ਉਹਦੇ ਨਾਲ ਮਜ਼ਬੂਤ ਲੈ ਕਰਕੇ ਤੇ ਕੱਢ ਕੇ ਦੋਨਾਂ ਨੂੰ ਸੁੱਟ ਦਾਂਗੇ। ਆਂਦੇ ਜਿਹੜੇ ਨਾਲ ਤੁਸੀਂ ਇਹ ਕੰਡਾ ਕੱਢਿਆ ਸੰਸਾਰ ਦਾ, ਇਹ ਵੀ ਤਿਆਗਿਆ, ਇਹ ਵੀ ਤਿਆਗਿਆ, ਉਹਨੂੰ ਵੀ ਛੱਡ ਤਿਆਗੋ, ਤਾਂ ਗੱਲ ਬਣੇਗੀ। ਉਹ ਕਿਹੜਾ ਹੈ ਮਨ, ਮਨ ਨੂੰ ਤਿਆਗਤਾ, ਸੱਚੇ ਤਿਆਗੀ ਹੋ ਗਏ ਤੁਸੀਂ। ਜੇ ਮਨ ਨੂੰ ਨੀ ਤਿਆਗਿਆ, ਘਰ ਦਾ ਤਿਆਗ ਦਿੱਤਾ, ਪਤਨੀ ਤਿਆਗ ਦੀ, ਬੱਚੇ ਤਿਆਗ ਦਿੱਤੇ, ਪੈਲੀ ਟਰੈਕਟਰ ਜ਼ਮੀਨ ਤਿਆਗ, ਸਮੇਂ ਕੁਛ ਵੀ ਨੀ ਤਿਆਗਿਆ, ਫਿਰ ਸਮੇਂ ਕੁਛ ਵੀ ਨੀ ਤਿਆਗਿਆ, ਕਿਉਂ ਇਹ ਤੇ ਇਹ ਤੇਰੇ ਥੋੜੀ ਸੀ। ਤੇਰਾ ਜਿਹੜਾ ਜਿਹਦੇ ਨਾਲ ਤੂੰ ਕਹਿ ਰਿਹਾ ਮੈਂ ਮੇਰਾ, ਦੋ ਚੀਜ਼ਾਂ ਤਿਆਗਣੀਆਂ ਨਾ, ਮੇਰਾ ਤਾਂ ਤਿਆਗ ਦਿੱਤਾ, ਤੇ ਮੈਂ ਇਹ ਸਰੀਰ, ਇਹ ਤਾਂ ਤਿਆਗਿਆ ਨੀ, ਇਹ ਸਰੀਰ ਚ ਮੈਂ ਭਾਵ ਕਿੰਨੇ ਲਿਆਂਦਾ ਅੰਤਾ ਕਰਨੇ, ਉਹਨੂੰ ਵੀ ਤਿਆਗੂ, ਠੀਕ ਹੈ ਨਾ। ਹੁਣ ਇਸੇ ਸਾਕਸ਼ੀ ਦਾ ਤਿਆਗ ਅਸੰਭਵ ਹੈ, ਆਂਦਾ ਜਿਹੜਾ, ਕਿਉਂਕਿ ਤਿਆਗ ਕਰਨੇ ਵਾਲੇ ਦਾ ਸਰੂਪ ਹੋਣੇ ਸੀ, ਜੋ ਸਾਕਸ਼ੀ ਹੈ ਉਹ ਤਿਆਗ ਕਰਨੇ ਵਾਲਾ ਹੈ, ਠੀਕ ਹੈ ਨਾ। ਉਸ ਦਾ ਤਿਆਗ ਕੈਸੇ ਕਰੋਗੇ, ਉਸ ਦਾ ਸਾਕਸ਼ੀ ਦਾ ਤਿਆਗ ਅਸੰਭਵ ਹੈ। ਬਾਦ ਵਰਜੀ ਤਹਾ ਸਾ ਆਤਮਾ, ਜੋ ਬਾਦ ਰਹਿਤ ਸਾਕਸ਼ੀ ਹੈ ਵਹ ਆਤਮਾ ਹੈ, ਆਂਦੇ ਉਹੀ ਆਤਮਾ ਹੈ ਜਿਹੜਾ ਬਾਦ ਰਹਿਤ ਸਾਕਸ਼ੀ ਹੈ, ਠੀਕ ਹੈ ਜੀ। ਆਤਮਾ ਅਵਾਧ ਭਲੇ ਹੀ ਹੋ, ਕਹਿੰਦਾ ਚਲੋ ਮੰਨ ਲੈਂਦੇ ਆ, ਪੁਰ ਪਕਸ਼ੀ ਕੀ ਕਹਿ ਰਿਹਾ ਹੈ, ਕਹਿੰਦੇ ਮੰਨ ਲੈਂਦੇ ਆ ਕਿ ਆਤਮਾ ਅਬਾਧ ਭਲੇ ਹੀ ਹੋ, ਚਲੋ ਤੁਹਾਡੀ ਗੱਲ ਮੰਨ ਲੈਂਦੇ, ਜਿਹੜੇ ਆਤਮਾ ਹੈ ਉਹਦਾ ਤਿਆਗ ਨਹੀਂ ਹੋ ਸਕਦਾ, ਠੀਕ ਹੈ। ਪ੍ਰਕਿਰਤੀ ਨੇ ਕਿਆ ਪ੍ਰਯੋਜਨ ਸਿੱਧੂਆ, ਕਹਿੰਦਾ ਇਸ ਪ੍ਰਕਰਨ ਮੈਂ, ਪ੍ਰਕਿਰਤੀ ਮੈਂ ਇਸ ਪ੍ਰਕਰਨ ਮੈਂ ਇੱਕ ਕੀ ਮਤਲਬ ਹੱਲ ਨਿਕਲਿਆ, ਠੀਕ ਹੈ ਨਾ। ਅਸੀਂ ਅਸ਼ੰਕਾ ਕਾ ਉੱਤਰ ਦੇਤੇ ਹੋਏ, ਬ੍ਰਹਮ ਕੀ ਗਿਆਨ ਰੂਪਤਾ ਕੈਸੇ ਸਿੱਧ ਹੋਈ, ਇਸ ਅਸ਼ੰਕਾ ਕੀ ਵੀ ਨਿਵਿਰਤੀ ਕਰਤੇ ਹੈ। ਉਹ ਸਤਮ ਗਿਆਨ ਅਨੰਤਮ ਬ੍ਰਹਮ ਉਹ ਸੀ ਨਾ, ਉਹ ਚੱਲ ਰਿਹਾ। ਬ੍ਰਹਮ ਸਤ ਹੈ, ਸਤ ਦੀ ਗੱਲ ਪਰਿਭਾਸ਼ਾ ਦੱਸੀ ਸੀ, ਫਿਰ ਕਾਲ ਬਾਧਿਅਮ ਸਤਿਅਮ, ਫਿਰ ਗਿਆਨ ਦੱਸਿਆ ਸੀ, ਗਿਆਨ ਦੇ ਪਿੱਛੇ ਦੱਸ ਰਹੇ ਸੀ। ਹੁਣ ਇਹ ਕਿਹੜਾ ਚੱਲ ਰਿਹਾ, ਅਨੰਤਮ ਚੱਲੇਗਾ, ਠੀਕ ਹੈ ਜੀ। ਸਿੱਧਮ ਬ੍ਰਾਹਮਣੀ ਸਤਤਮ ਗਿਆਨਤਮ ਤੂੰ ਪੋਰੀਤਮ ਪੂਰੇ ਰਿਤਮ ਸਵੈਮ ਏਵ ਅਨੁਭੂਤਿ ਤਵਾ ਦਿਤ੍ਯਾਦਿ ਵਚੇ ਵਚਨੈ ਸਫੁਟਮ। ਬ੍ਰਾਹਮਣੀ ਸਤਯਤਮ, ਬ੍ਰਹਮ ਕੇ ਲਕਸ਼ਣ ਮੇ ਜੋ ਸਤਯਤ ਕਹਾ ਗਿਆ ਹੈ, ਬ੍ਰਹਮ ਕੇ ਲਕਸ਼ਣ ਮੇ ਕੀ ਸੀ, ਸਤ ਗਿਆਨ ਅਨੰਤ, ਇਹ ਸੀ ਨਾ। ਉਹ ਕਹਿ ਰਿਹਾ ਜੇ ਬ੍ਰਹਮ ਦੇ ਗਿਆਨ ਵਿਚ ਸਤ ਸ਼ਬਦ ਹੈ, ਸਿੱਧਮ ਵਹ ਸਤਵ ਆਤਮਾ ਮੈਂ ਸਿੱਧ ਹੂਆ, ਕਹਿੰਦਾ ਜਿਹੜਾ ਬ੍ਰਹਮ ਦੇ ਵਿਚ ਸਤਪਣਾ ਸੀ, ਉਹ ਸਤਪਣਾ ਤੁਹਾਨੂੰ ਅਸੀਂ ਆਤਮਾ ਦੇ ਵਿਚ ਦਿਖਾ ਦਿੱਤਾ ਕਿ ਬ੍ਰਹਮ ਦੇ ਵਿਚ ਔਰ ਆਤਮਾ ਦੇ ਵਿਚ ਕੋਈ ਫਰਕ ਨਹੀਂ ਹੈ, ਠੀਕ ਹੈ। ਜੈਸੀ ਜੈਸਾ ਬ੍ਰਹਮ ਹੈ ਐਸਾ ਆਤਮਾ ਹੈ, ਇਹ ਸਤ ਉਹਨਾਂ ਚ ਇੱਕ ਮਿਕ ਕਰਾ ਦਿੱਤਾ, ਤੁਹਾਨੂੰ ਏਕਤਾ ਹੋ ਗਈ ਉਹਦੀ। ਬ੍ਰਹਮ ਕੇ ਲਕਸ਼ਣ ਜੋ ਸਤਤ ਕਹਾ ਗਿਆ ਹੈ, ਸਿੱਧਮ ਵਹ ਸਤ ਸਤ ਆਤਮਾ ਮੈਂ ਸਿੱਧ ਹੁਆ, ਗਿਆਨਤਮ ਤੂੰ ਪੁਰਾ ਔਰ ਗਿਆਨ ਸਰੂਪਤਾ ਤੋਂ ਪਹਿਲੇ ਤੇਰਵੇਂ ਸ਼ਲੋਕ ਮੈਂ, ਤੇਰਵਾਂ ਸ਼ਲੋਕ ਕਿੱਥੇ ਆ, ਪਿੱਛੇ ਦੱਸ ਕੇ ਆਏਗੀ ਨੀ, ਕਿਹੜੇ ਪੰਨੇ ਤੇ? 65 ਪੰਨਾ, 65 ਪੰਨੇ ਤੇ ਦੇਖੋ 13 ਸ਼ਲੋਕ, ਉਹ ਚ ਕੀ ਦੱਸ ਰਹੇ ਆ? ਤੁਹਾਡਾ ਨੀ ਰਲਣਾ, ਰਾਜੂ ਦਾ ਰਲੇਗਾ ਉਹਨਾਂ ਦਾ, ਤੁਹਾਡਾ ਪੰਨਾ ਜਿਹੜਾ ਅਲੱਗ ਹੈ।
ਚਲੋ ਠੀਕ ਹੈ, ਛੱਡੋ,
ਏਦਾਂ ਏਦਾਂ ਸੁਣ ਲਓ। ਔਰ ਗਿਆਨ ਸਰੂਪਤਾ ਤੋਂ ਪਹਿਲੇ 13ਵੇਂ ਸ਼ਲੋਕ ਮੈਂ ਦੱਸ ਰਹੇ ਹਾਂ, ਸਤ ਗਿਆਨ ਮੰਤ ਬ੍ਰਹਮ ਜਿਸ ਚੱਲਿਆ ਸੀ ਨਾ, ਗਿਆਤਾ ਗਿਆਨ ਸਵੈਮ ਏਵ ਅਨੁਭੂਤਿਤਵਾਦ, ਸਵੈਮ ਏਵ ਅਨੁਭੂਤਿਤਵਾਦ ਇਤਿਆਦਿ ਵਚਨ ਹੀ, ਇਤਿਆਦਿ ਵਚਨੋ ਕੇ ਦੁਆਰਾ ਸੁਟਮ ਈਰਿਤਮ ਸਪਸ਼ਟ ਹੀ ਕਿਹਾ ਗਿਆ ਹੈ। ਕਹਿੰਦੇ ਜਿਹੜਾ ਤੁਹਾਨੂੰ ਪਹਿਲੇ ਦੱਸਿਆ ਹੈ ਬ੍ਰਹਮ ਦਾ ਸਤਪਣਾ, ਉਹ ਤੁਹਾਨੂੰ ਪਹਿਲਾਂ ਇਹ ਸਿੱਧ ਹੋ ਗਿਆ ਆਤਮਾ ਦੇ ਵਿੱਚ ਔਰ ਬ੍ਰਹਮ ਦੇ ਵਿੱਚ ਸਤਪਣਾ ਬਣੇ। ਤਿੰਨਾਂ ਕਾਲਾਂ ਵਿੱਚ ਨਾ ਬ੍ਰਹਮ ਦਾ ਬਾਦ ਹੋਏਗਾ ਤੇ ਨਾ ਆਤਮਾ ਦਾ ਬਾਦ ਹੋਏਗਾ। ਆਤਮਾ ਔਰ ਬ੍ਰਹਮ ਅਲੱਗ ਅਲੱਗ ਚੀਜ਼ ਨਹੀਂ ਹੈ, ਉਹ ਇੱਕੋ ਚੀਜ਼ ਹੈ। ਜੈਸੇ ਘੜੇ ਦਾ ਆਕਾਸ਼ ਔਰ ਮਹਾ ਆਕਾਸ਼ ਇਹ ਅਲੱਗ ਅਲੱਗ ਨਹੀਂ ਹੈ। ਅਲੱਗ ਅਲੱਗ ਕਿਉਂ ਨਹੀਂ ਹੈ? ਪਹਿਲਾਂ ਮਹਾਕਾਸ਼ ਸੀਗਾ, ਠੀਕ ਆ, ਜਦੋਂ ਘੜਾ ਬਣਿਆ ਉਦੋਂ ਮਹਾਕਾਸ਼ ਸੀਗਾ ਤੇ ਉਹ ਘੜੇ ਦੇ ਵਿੱਚ ਉਹੀ ਆਕਾਸ਼ ਆਇਆ ਜਿਹੜਾ ਪਹਿਲਾਂ ਸੀ, ਹੁਣ ਬਣਿਆ ਉਹ ਨਵਾਂ, ਪਹਿਲਾਂ ਹੀ ਆਇਆ, ਉਹੀ ਆਇਆ ਨਾ, ਉਹਦਾ ਬਾਅਦ ਹੀ ਬਣ ਗਈ। ਉਹਨੇ ਅਲੱਗ ਭਿੰਨ ਕਰਕੇ ਦਿਖਾ ਦਿੱਤਾ, ਹੈ ਨਹੀਂ, ਹੈ ਨਹੀਂ। ਐਸੇ ਹੀ ਬ੍ਰਹਮ ਜਿਹੜਾ ਸਰਵਤਰ ਵਿਆਪਕ ਹੈ, ਜਦੋਂ ਇਹ ਸਰੀਰ ਬਣਿਆ ਅੰਤਾਕਰਨ ਦੇ ਵਿੱਚ, ਉਹਨੇ ਦੇ ਵਿੱਚ ਜਿਹੜਾ ਆਇਆ ਸ਼ੁੱਧ ਬ੍ਰਹਮ, ਉਹਨੂੰ ਵੀ ਕਹਾਂਗੇ ਆਤਮਾ ਕਹਿ ਲੋ, ਸਾਕਸ਼ੀ ਕਹਿ ਲੋ, ਤੇ ਉਹ ਬ੍ਰਹਮ ਨੂੰ ਅਲੱਗ ਕੈਸੇ ਹੋ ਜਾਏਗਾ? ਵੀ ਏਡਾ ਕੁ ਦੀਪਕ ਹੈ, ਏਡਾ ਕੁ ਦੀਪਕ ਹੈ, ਉਸ ਤੋਂ ਵੱਡਾ ਹੈ, ਕੀ ਕਰੇਗਾ? ਪ੍ਰਕਾਸ਼ ਹੀ ਕਰੇਗਾ, ਅੰਧਕਾਰ ਦਾ ਨਾਸ਼ ਕਰੇਗਾ, ਬਸ ਬ੍ਰਹਮ ਦਾ ਇਹ ਸਵਾਲ ਹੈ, ਠੀਕ ਹੈ ਜੀ। ਸਤਮ ਔਰ ਸਤਤਮ ਔਰ ਗਿਆਤ ਸਤਵ ਔਰ ਗਿਆਨਤ ਆਤਮਾ ਮੈਂ ਸਿੱਧ ਹੋਣੇ ਪਰ ਵੀ ਅਨੰਤਤਾ ਆਤਮਾ ਮੈਂ ਨਹੀਂ ਘਟ ਸਕਤੀ। ਅੰਦਾ ਚਲੋ ਦੋ ਤੁਸੀਂ ਲੱਛਣ ਸਿੱਧ ਕਰਦੇ ਬ੍ਰਹਮ ਦੇ, ਕਿਹੜੇ? ਸਤ ਔਰ ਗਿਆਨ। ਬ੍ਰਹਮ ਸਤ ਸਰੂਪ ਹੈ ਔਰ ਬ੍ਰਹਮ ਗਿਆਨ ਸਰੂਪ ਹੈ। ਅਬ ਅਨੰਤ ਸਰੂਪ ਨਹੀਂ ਹੈ, ਅੰਦਾ ਅਨੰਤ ਨਾਮ ਦੀ ਨਾ ਅੰਤਾ ਇਸ ਅਨੰਤਾ, ਜਿਸ ਕਾ ਅੰਤ ਨਹੀਂ ਹੈ ਉਹਨੂੰ ਕੀ ਕਵਾਂਗੇ? ਅਨੰਤ। ਅੰਦਾ ਇਹ ਲੱਛਣ ਬ੍ਰਹਮ ਨਹੀਂ ਕਰ ਸਕਦਾ, ਸ਼ੰਕਾਵਾਦੀ ਇਹ ਪ੍ਰਸ਼ਨ ਕਰ ਰਿਹਾ ਹੈ। ਸਤਵ ਸਤਤਵ ਔਰ ਗਿਆਨਤਵ ਆਤਮਾ ਮੈਂ ਸਿੱਧ ਹੋਣੇ ਪਰ ਵੀ ਅਨੰਤਤਾ ਆਤਮਾ ਮੈਂ ਨਹੀਂ ਘਟ ਸਕਦੀ, ਕਿਉਂਕਿ ਬ੍ਰਹਮ ਵੇਦੀ ਅਨੰਤਤਾ ਅਵਿਰੁੱਧ ਹੈ, ਅਸਿੱਧ ਹੈ, ਅਸਿੱਧ। ਐਸੀ ਸ਼ੰਕਾ ਕਰਕੇ ਬ੍ਰਹਮ ਮੈਂ ਪਹਿਲੇ ਅਨੰਤਤਾ ਕੋ ਸਿੱਧ ਕਰਤੇ ਹੈ। ਇਹ ਉਸਨੇ ਸ਼ੰਕਾ ਕਰਤੀ ਬ੍ਰਹਮ ਜਿਹੜਾ ਸਰਵਤਰ ਵਿਆਪਕ ਨਹੀਂ ਹੈ, ਜਿਹੜੀ ਸਿੱਧੀ ਸ਼ੰਕਾ ਉਹਦੀ ਆਤਮਾ ਨਹੀਂ, ਆਤਮਾ ਵੀ ਨਹੀਂ, ਜੇ ਬ੍ਰਹਮ ਨਹੀਂ ਤਾਂ ਆਤਮਾ ਕਿਸੇ ਦੀ? ਇਹ ਸ਼ੰਕਾਵਾਦੀ ਕਹਿ ਰਿਹਾ, ਠੀਕ ਹੈ ਨਾ, ਇਹ ਸ਼ੰਕਾਵਾਦੀ ਕਹਿ ਰਿਹਾ ਹੈ ਬ੍ਰਹਮ ਜਿਹੜਾ ਹੈ ਉਹ ਸਰਵਤਰ ਵਿਆਪਕ ਨਹੀਂ ਹੈ, ਉਹ ਅੰਤ ਵਾਲਾ ਹੈ, ਇਹ ਸ਼ੰਕਾਵਾਦੀ ਬੋਲ ਰਿਹਾ। ਅਬ ਇਹਦਾ ਨਿਰਾਕਰਨ ਕਰੇਂਗੇ। ਨਾ ਵਿਆਪਤੀ ਦੇਸ਼ ਤੋਂ ਅੰਤੋ ਨਿਤਤਵਾਤ ਨਪੀ ਕਾਲਤਾ, ਦੇਖੋ ਸਰਵ ਵਿਆਪੀ ਹੋਣੇ ਸੇ ਉਹ ਕੈਸੇ ਹੈ? ਦੇਸ਼ ਤਾਂ ਅੰਤ ਨਾ, ਦੇਸ਼ ਤੇ ਅੰਤ ਨਹੀਂ ਹੈ, ਫਿਰ ਨਿਤਤਵ ਨਪੀ ਕਾਲਤਾ, ਕਾਲ ਤੇ ਅੰਤ ਕਿਉਂ ਨਹੀਂ ਹੈ? ਕਿਉਂਕਿ ਕਾਲ ਦੇ ਦਾਇਰੇ ਤੋਂ ਪਰੇ ਹੈ, ਠੀਕ ਹੈ ਨਾ। ਵਸਤੂ ਤੋਂ ਅਪੀ ਸਰਵਾਤਮਿਆ ਤਦਾ ਤਦੰਤਮ ਤਦਾ ਤਦਨਯਤਮ ਬ੍ਰਹਮਣੀ ਤ੍ਰਿਦਾ, ਇਹ ਧਾ ਪ੍ਰਤੇ ਜਹਾਂ ਵੀ ਹੋਗਾ ਨਾ, ਪ੍ਰਕਾਰ ਅਰਥ ਮੇ ਹੋਗਾ, ਤ੍ਰੀ ਮਿਣੇ ਤਿੰਨ, ਧਾ ਮਿਣੇ ਤਿੰਨ ਪ੍ਰਕਾਰ ਦਾ ਤ੍ਰਿਦਾ। ਅਬ ਇਹਦਾ ਅਰਥ ਸੁਣੋ, ਵਿਆਪਿਤਵਾਤ ਦੇਸ਼ ਤਾ ਅੰਤ ਨਾ, ਅੰਦਾ ਤਿੰਨ ਪ੍ਰਕਾਰ ਦਾ ਦੱਸਿਆ ਸੀ, ਕਿਹੜਾ ਪ੍ਰਸ਼ੇਦ ਬ੍ਰਹਮ ਦਾ, ਕਿਹੜਾ? ਦੇਸ਼ ਕਾਲ ਵਸਤੂ, ਠੀਕ ਹੈ। ਦੇਸ਼ ਤੇ ਬ੍ਰਹਮ ਦਾ ਪ੍ਰਸ਼ੇਦ ਕਿਉਂ ਨਹੀਂ ਹੈ? ਸਰਵਤਰ ਵਿਆਪਕ ਹੈ ਇਸ ਵਾਸਤੇ। ਕਾਲ ਤੇ ਪ੍ਰਸ਼ੇਦ ਕਿਉਂ ਨਹੀਂ ਹੈ? ਪ੍ਰਸ਼ੇਦ ਮਨੇ ਕਾਲ ਦੇ ਦਾਇਰੇ ਵਿੱਚ ਕਿਉਂ ਨਹੀਂ ਹੈ? ਕਿਉਂਕਿ ਕਾਲ ਦੇ ਦਾਇਰੇ ਵਿੱਚ ਇਸ ਵਾਸਤੇ ਨਹੀਂ ਹੈ, ਕਾਲ ਦੇ ਦਾਇਰੇ ਵਿੱਚ ਕੌਣ ਆਏਗਾ? ਜਿਹੜਾ ਮਰੇਗਾ ਤੇ ਜਨਮੇਗਾ, ਇਹ ਕਾਲ ਤੋਂ ਪਰੇ ਹੈ, ਨਾ ਜਨਮ ਹੈ ਨਾ ਮਰਨ ਹੈ। ਫਿਰ ਵਸਤੂ ਤੇ ਪ੍ਰਸ਼ੇਦ ਕਿਉਂ ਨਹੀਂ ਹੈ? ਸਾਰੀ ਵਸਤੂ ਦਾ ਅਧਿਸ਼ਠਾਨ ਤੇ ਹੀ ਹੈ, ये ना हो रस्सी ना आवे सर्प का भुलेखा कितो पवेगा, सिपी ना हो चांदी का भुलेखा कितो पवेगा, ब्रह्म ना हो तो संसार का भुलेखा कितो पवेगा। ये तीन प्रसिद्धा तो रहित है, ठीक है। व्याप्ति त्वात देशता अंता ना सर्व व्यापक होने से देशकृत प्रक्षेद भी ब्रह्म में नहीं है। ब्रह्म में क्या प्रक्षेद नहीं है, सर्व व्यापक होने से देशकृत प्रक्षेद साडे भारत विच है, अमरीका च नहीं है, ऐसा नहीं है, सर्वत्र पूरे ब्रह्मांड में इस तो भी परे नित्यत्वाद कालता अपी ना, और नित्य होने से कालकित प्रक्षेद भी ब्रह्म में नहीं है। नित्य है भी सर मेरा नीत नवा, और नित्य है नवा है, पुराना तो हुंदा ही नहीं, ते काल दा प्रभाव नहीं है ना। अकाल मूर्त, अकाल मूर्त क्यों कहा, इसे वास्ते काल दे दायरे से परे है। सर्वात्मता सर्वात्मक होने से वस्तुता अपि ना, वस्तुकृत प्रक्षेद भी ब्रह्म का नहीं है, क्योंकि सारे आत्मा वही है सर्वात्म होने से। ब्राह्मणी त्रिधा इस प्रकार ब्रह्म में तीनों प्रकार का अनंत देश काल वस्तु प्रक्षेद से रहित स्वीकार करना चाहिए। इस वास्ते ब्रह्म दे विच तिन्ने प्रक्षेद नहीं है, देश काल वस्तु, ठीक है ना। ब्रह्म का व्याप्तित्व नित्यत्व सर्वात्मक का प्रतिपादन निम्नलिखित सूर्तियों में किया गया है, इसलिए ग्रंथकार ने व्याप्तित्व आदि को सिद्ध मानकर उसका पृथक प्रतिपादन नहीं किया, ठीक है जी। वे सूर्तियाँ इस प्रकार हैं, नित्यम विभु सर्वगतम सूक्ष्म, देखो आकाशवत सर्वगतस्त नित्य, ये सूर्तियाँ दे रहे हैं। नित्यम विभुम वो नित्य है, विभु मैंने व्यापक है, सर्वगतम सर्वगत मैंने हाँ गत मैंने जाना, तो सर्व मैंने सारी जगह पहले ही पहुंचा होगा, कितने जाओगे तो किसी आऊगा। सूक्ष्म और सूक्ष्म तो सूक्ष्म है, ठीक है ना। आकाशवत सर्वगतस्त नित्य, आकाश की तरह सर्वगतस्त नित्य सारे जगह व्यापक है और नित्य है। नित्यो अनित्या नाम चेतनस चेतना नाम इदम सर्वम जदा आत्मा, ये है शुद्ध श्रुतियां, ये है वेद जिन्हें कहते हैं, ये तो हम पढ़े। सर्व ही एतद ब्रह्म, ब्रह्मैव सर्वम इत्यादि, ये सारिया सर्वम ही एतद ब्रह्म, ये जड़ा तुसी संसार देखो वेद की श्रुति का छोटा सा टुकड़ा सुनो की कह रहे। सर्व ही एतद ब्रह्म, एतद मैंने जिदा आप डैट कहने, ये मतलब संसार, तो अनंत शब्द की क्या भगवान ने, ये संसार जो तू देखता है की है हर का रूप, एक ही कह रहे सर्व ही एतद ब्रह्म, ये जरा तू देख रहा है ये की है ब्रह्म है, कोई फर्क है, कोई फर्क है देख लो। फिर ब्रह्म एव वेदम सर्वम, बब्बा ब्रह्म जानते ब्रह्म है ना, गुरबाणी से मतलब जेड़ा ब्रह्म नु जान लेंदा है वो की ब्रह्म रूप हो जाता है, जिसे मैं टच हो गया चल रहा
सब ब्रह्म है, ब्रह्म सब
बस सुख निशान है, कैसे बोलो जन्म में पार ब्रह्म, जन्म में पूरा संसार ले लेना, एक जीव नहीं ले लेना, हाँ वो ब्रह्म में तो बाकी नहीं, सब कुछ ब्रह्म में है और ब्रह्म में कुछ भी नहीं, देख लो ये सब सुर्तियाँ। केवल सुर्ति से ही ब्रह्म की अनंतता सिद्ध नहीं है, किंतु युक्तियों से भी है। इस वार्ता को कहते हैं आंदे सुर्तियाँ से तुम दस देता कि वेद दिया सुर्तियाँ मैंने वेद मंत्र, वो जो गल कह रहे हैं वो तो सिद्ध करके दस देता, हुण तुहानू युक्ति ते भी दस दे, जुगती से भी है कि नहीं, ठीक है जी। देश काल अन्य वस्तु नाम कल्पित पातचा मायया ना देश कृतो अंतो अस्ति ब्राह्मणांतम सुफटम तथा देश काल अन्य वस्तु नाम परिषेद का हेतु देश काल परिषेद कौन करेगा देश काल करेगा देश काल वस्तु तो देश काल वस्तु तो परिषेद कर नहीं सकती आत्मा परिषेद का हेतु देश काल तथा अन्य अनात्म सब वस्तु माया कल्पित्वात् क्या माया के द्वारा ब्रह्म में कल्पित होने से ये सारे भी एक मिनट गल दसो रस्सी दे विच सर्प है दो चीजा के क्या हो प्रधान जी रस्सी दे विच सर्प प्रतीत हो रहा वो द्वैत है के एक है है एक चीज है ना द्वैत भलेखे पै रहा है भलेखे च द्वैत प्रतीत हो रहा द्वैत है नहीं ऐसे ब्रह्म में द्वैत है नहीं है प्रपंच नाम की कोई वस्तु नहीं है खाली भलेखे से प्रतीत हो रही है यही कह रहे माया कल्पित्वाच्चा माया के द्वारा ब्रह्म में कल्पित होने से केड़े देश आदि कृता जैसे गंधर्व नगर आदि में आकाश का प्रषेद नहीं हो सकता इसी प्रकार भी गंधर्व नगर किनू कहते हैं बदला नहीं कभी बंदा बन जाता कभी घोड़ा कभी ऊंट कभी हाथी उन्हें कहते गंधर्व नगर वो आकाश का प्रषेद कर लेगा आकाश कितना बड़ा है जो टुकड़ा छोटा जा बदल आकाश का प्रषेद की करेगा ऐसे ब्रह्म का कोई प्रषेद नहीं कर सकता ठीक है जी देश आदि कृता जैसे गंधर्व नगर आदि से आकाश का प्रषेद नहीं हो सकता उसी प्रकार कल्पित देश काल आदि का किया हुआ अंतानास्ती प्रषेद ब्रह्म का नहीं हो सकता ऐसे देश काल का प्रषेद ब्रह्म में नहीं हो सकता अतः इसलिए आत्मा ब्रह्म आत्मैव अयम आत्मा ब्रह्म देख लो इसी आदि की सुर्तियों ने ब्रह्म और आत्मा का अभेद प्रतिपादन किया है इसलिए ब्रह्म अनंत्यम ब्रह्म ही अनंतता अर्थात परिषेद रहित्य स्फुटम आत्मा में भी स्पष्ट ही है चलो इस प्रकार शंका करते हैं कि जड़ जगत ब्रह्म में आरोपित होने के कारण वह जगत ब्रह्म का प्रषेदक यद्यपि नहीं बन सकता की कह रहे हो कह रहे जड़ी कल्पित वस्तु है वो प्रषेदक नहीं बन सकती ते ब्रह्म दे विच ए जगत जड़ा है कल्पित है ये ब्रह्म का प्रषेदक नहीं बन सकता ये तुहाडी गल मान ली ठीक है कथा भी चेतन जो जीव और ईश्वर आप समझ लेना तुसी कौन जे हुण अब एक ग्रंथ का निचोड़ दस रहे हां जी
चेतन जो जीव
इस ग्रंथ का हुण जेड़ा निचोड़ दस रहे की दस रहे तथापि चेतन जो जीव और ईश्वर चेतन कौन है दो चेतन जो जीव और ईश्वर वे आरोपित ना होने के कारण उसके द्वारा किया हुआ प्रषेद वाला ब्रह्म हो सकता है अंधा जेड़ा जीव है और ईश्वर है ये तो आरोपित नहीं है बाकी सारे आरोपित हो गए ये तो प्रषेदक बन सकते ब्रह्म दे शंकावादी कह रहा ठीक है जी ये भी तो एक ऐसे जीव कैसा है कल्पना ही कर ली है जैसे रज्जू में सर्प है मैं जीव हूँ है थोड़ी है ठीक है ना बन सकता प्रषेदक वाला ब्रह्म हो सकता है इस कारण से ब्रह्म की अनंतता असिद्ध है ठीक है इस आशंका का समाधान जीव और ईश्वर का स्वरूप उपाधिकृत होने से परमार्थिक नहीं है अतः प्रषेद का हेतु वे दोनों नहीं बन सकते इस अभिप्राय से कहते हैं जेड़े जीव ब्रह्म है वो भी तो कल्पित है सत्यम ज्ञानम अनंतम जद ब्रह्म तद वस्तु तस्या तत् ईश्वरत्वम च जीवत्वम उपाधि द्वय कल्पितम उपाधि द्वय ब्रह्मणे दोनों उपाधि कल्पितम कल्पना कर रखी है केड़ी केड़ी ईश्वर की उपाधि जीव की उपाधि कल्पना है, कल्पना तो और कुछ अगे नहीं है, मतलब भरमी है लेखा जात याद इसे वास्ते कहते है ना। हुण देखो तुसी कहोगे ला इन्हां दे ईश्वर दी भी ईश्वर नूं भी कट दिता नास्तिक बन गए। इस वास्ते नास्तिक किनू कहिंदे आ जिहड़ा वेद नूं नहीं मनदा ईश्वर नूं नहीं मनदा उहनूं नास्तिक नहीं कहिंदे। वेदां दी जिहड़ा निंदा करदा वेदां नूं जिहड़ा नहीं मनदा उहनूं नास्तिक कहिंदे आ। ईश्वर नूं तां इह वी नहीं मनदे भ्रांति वी नहीं मनदे। इस वास्ते इहनां नूं क्यों उह समझाउणा चाहुंदे आ भी एक लहर बड़ी वड्डी 50 फुट है एक दे एक फुट है तो उन्हें की फर्क है भैया समुद्र का जल ओह भी समुद्र का जल उस फर्क की होया फिर फर्क तो कुछ भी ना होया। गुरु गोबिंद सिंह जी दसम ग्रंथ से लिख देना जैसे नाद से तरंग कोट उपजित है पान के तरंग सब पान ही कहेंगे जैसे विश्व रूप से अभूत भूत प्रगट हुए ताही के उपजे तब सब ताही ने समाएंगे ओदे चो निकल समा जाते हैं। जैसे एक नद से तरंग कोट के उपजत है जैसे समुद्र चो तरंगा उठ दिया करोड़ा ओदे चो उठदिया ओदे चो फिर समा जांदियां और समुद्र का की घटिया की वजिया जदो लहर बनी ओदा की बन गया और जदो एक बड़ी लहर सी एक छोटी सी एक 50 फुट मान लो एक 2 फुट है की फर्क है वो भी समुद्र का जल वो भी समुद्र का जल तो समुद्र ना फर्क दोनों का नहीं टूटा यही हाल ईश्वर का है। हाँ ऐस वास्ते क्या ना ये निंदा करने वास्ते नहीं क्या निंदा नहीं क्या मैं ना गणेश प्रसन्न मनाऊ इस उधर समझाया है ना विचार सागर से ये जिहड़ियां तरंगा है ना ये जिहड़ियां तरंगा है एक छोटी एक वड्डी है जो एक तरंग ने जान लिया थी, सब जल रूप है तरंग तुरंग नाम रूप मिथ्या है वो नाम रूप तरंग दा प्रकार और तरंग दा रूप नाम और रूप वो मिथ्या है बाकी जल जल चल छोटी तरंग च भी हुई है बड़ी च भी हुई है। हां और छोटी लहर कहती मैं बड़ी लहर का सिमरन करूं तो मैं मुक्त होऊंगी लहर इस वास्ते ईश्वर नु तो कह रहे जद सत्यम ज्ञानम अनंतम ब्रह्म जो सत्य ज्ञान और अनंत स्वरूप ब्रह्म है तद वस्तु वह परमार्थिक है अंदा ओ परमार्थिक है असली सत्य ज्ञान अनंत स्वरूप वाला जो ब्रह्म है वो हो गया परमार्थिक तस्या उस ब्रह्म का जो लोक प्रसिद्ध ईश्वर भाव और जीव भाव है उस ब्रह्म का उस ब्रह्म तो की बन गया समुद्र तो की बन गया एक बड़ी लहर बन गई एक छोटी लहर बन गई बड़ी जड़ी लहर है ईश्वर होगी और छोटी जड़ी लहर है वो जीव होगी ठीक है जी। तब ईश्वरत्वम का जीवत्वम उसका ईश्वर भाव और जीव भाव उपाधि द्वय कल्पितम आगे श्लोक में कहे जाने वाले दो उपाधियों से कल्पित है दोनों जी उपाधि कल्पित है कल्पना कर रखी है यो जीव है ईश्वर है तो फिर तुसी कौन हो हम सोच लेना आत्मा स्वरूप हाँ भी ब्राह्मी है नहीं दसो ना केड़ा नहीं है पर फर्क सानू भुलेखे का प्यार ही आप कुछ हसे दस बारे कुछ कड़ी गल है ना भी जो आप ब्रह्म कहने तो कुछ हसे तो ओ गल कोई गल नहीं इसलिए कल्पित होने के कारण जड़ जगत की न्यायी जीव और ईश्वर भी ब्रह्म का प्रक्षेदक नहीं बन सकते अंदा प्रक्षेदक उपाधि बनेगी वो बन गए ब्रह्म और जीव तो जेडी उपाधि है माया जो माया ही कल्पित है तो प्रक्षेदक कैसे बन जाएगा ठीक है ना। वे दोनों उपाधियां कौन कौन है ऐसी शंका होने पर दोनों उपाधियों के कर्म से दिखाने की इच्छा वाले ग्रंथकार पहले ईश्वर की उपाधि रूप शक्ति का निरूपण करते हैं पहले ईश्वर की उपाधि दसते हैं तानू ठीक है जी बस करें ਪੂਰਾ ਹੋ ਜੀ ਤਿੰਨ ਪੰਨੇ ਰਹਿ ਗਏ ਬਸ।